ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ।
ਹਾਂਜੀ, ਹੁਣ ਗੁਰਬਾਣੀ ਇਹ ਸੁਖਮਨੀ ਹੈ, ਗੁਣਾਂ ਵਿੱਚ ਸੁਖ ਪੈਦਾ ਕਰਨ ਵਾਲੀ ਤਾਂ ਕਹਿਤਾ ਹੈ।
ਠੀਕ ਹੈ ਜੀ।
ਹੁਣ ਹੈ ਕੀ ਉਹ ਕੀ ਵਸਤੂ ਹੈ ਜਿਹੜੀ ਮਨਾਂ 'ਚ ਸੁਖ ਪੈਦਾ ਕਰਨ ਵਾਲੀ ਹੈ? ਗੁਰਬਾਣੀ ਪੜ੍ਹੇ ਤੇ ਮਨਾਂ 'ਚ ਸੁਖ ਨਹੀਂ ਪੈਦਾ ਹੋਣਾ, ਤੇ ਕੋਈ ਭੁਲੇਖਾ ਨਾ ਕਰੇ। ਇਹਨੂੰ ਵਾਰ ਵਾਰ ਪੜ੍ਹਨ ਨਾਲ ਕਿਤੇ ਕੋਈ ਮਨ ਪੈਦਾ ਹੋ ਜੂਗਾ। ਮਨ ਵਿੱਚ ਸੁਖ ਪੈਦਾ ਕਰਨ ਵਾਲੇ 'ਚ ਕੀ ਹੈ? ਅੰਮ੍ਰਿਤ ਪ੍ਰਭ ਨਾਮ ਹੈ। ਇਹ ਤਾਂ ਹੈ ਜੋ ਨਾਮ ਪਦਾਰਥ ਗੁਰਬਾਣੀ ਹਰ ਸਮਾਇਆ, ਹਰ ਨਾਮ ਇਹ ਚ ਸਮਾਇਆ ਹੋਇਆ। ਗੁਰਬਾਣੀ ਦੁੱਧ ਹੈ, ਇਹਦੇ ਚ ਮੱਖਣ ਹੈਗਾ। ਇਹ ਬਲੋ ਕੇ ਰਿੜਕ ਕੇ ਇਹ ਮੱਖਣ ਖਾਣਾ, ਜਿਹੜਾ ਖਾਲੂਗਾ ਉਹਨੂੰ ਸੁਖ ਹੋ ਜੂਗਾ, ਵਰਨਾ ਨਹੀਂ ਹੋਣਾ। ਛਾਛ ਪੀਤੇ ਨਹੀਂ ਹੋਣਾ, ਮੱਖਣ ਦਾ ਸਵਾਦ ਆਊਗਾ ਮੱਖਣ ਖਾਦੇ ਤੇ।
ਠੀਕ ਹੈ ਜੀ।
ਮੱਖਣ ਜਦੇ ਖਾ ਸਕਦਾ ਜਾਂ ਮੱਖਣ ਪ੍ਰਾਪਤ ਕਰ ਲਈਏ। ਬਸ ਨਾਮ ਤੋਂ ਬਿਨਾਂ ਮਨ ਚ ਸੁਖ ਨਹੀਂ ਹੋਣਾ। ਅੰਮ੍ਰਿਤ ਪ੍ਰਭ ਨਾਮ ਭਗਤ ਜਿਹੜਾ ਅਗਰ ਮਨ ਵਿਸਰਾਮ, ਜਿਹੜੇ ਭਗਤ ਜਿੰਨੇ ਵੀ ਉਹਨਾਂ ਦਾ ਮਨ ਇਸੇ ਨਾਲ ਟਿਕਿਆ, ਇਸੇ ਅੰਮ੍ਰਿਤ ਪ੍ਰਭ ਨਾਮ ਨਾਲ ਟਿਕਿਆ। ਇਹਦੇ ਨਾਲ ਜਿਹੜਾ ਟਿਕ ਜੂਗਾ ਮਨ ਸੁਖ ਹੈ, ਜਿੰਨਾ ਚਿਰ ਮਨ ਟਿਕਦਾ ਜੀ ਉਹਨੂੰ ਸੁਖ ਹੈ ਨੀ। ਮਨ ਦਾ ਟਿਕਾਓ ਹੀ ਮਨ ਦਾ ਸੁਖ ਹੈ। ਭਗਤ ਜਿਹਨਾਂ ਦਾ ਮਨ ਟਿਕ ਗਿਆ ਉਹਨਾਂ ਨੂੰ ਸੁਖ ਹੈ, ਜਿਹਦਾ ਮਨ ਟਿਕ ਜੂਗਾ ਉਹਨੂੰ ਸੁਖ ਹੈ। ਜਿਹੜਾ ਗਿਆਨ ਹੈ ਗੁਰਬਾਣੀ ਦਾ, ਇਹਦੇ ਨਾਲ ਟਿਕ ਜਾਂਦਾ। ਗਿਆਨ ਦਾ ਬੰਦਾ ਮਨ ਹੈ, ਗੁਰਬਾਣੀ ਨੂੰ ਗਿਆਨ ਦੋ। ਗੁਰਬਾਣੀ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੇ ਬਿਨਾਂ ਮਨ ਨੂੰ ਸੁਖ ਨਹੀਂ ਹੋਣਾ ਮਨ ਦੀ ਟਿਕਣਾ ਨੀ। ਬਾਕੀ ਜਿਹੜਾ ਪੜਿਆ ਨਾ ਹੀ ਨਾਮ ਕਿਵੇਂ ਬਣੂ? ਨਾਮ ਪੁੱਛਣ ਵਾਲੀ ਚੀਜ਼ ਹੈ ਗੁਰਬਾਣੀ, ਬੁੱਝੇ ਪੜਿਆ ਤੇ ਗੱਲ ਦੀ ਕਹਿੰਦੇ ਬਾਣੀ ਪੜਿਆ ਨਾ ਹੀ ਭੇਦ ਬੁੱਝਿਆ ਪਾਵਣੋ। ਨਾਮ ਇੱਕ ਭੇਦ ਦੀ ਗੱਲ ਹੈ, ਪੁੱਛਣ ਵਾਲੀ ਗੱਲ ਹੈ। ਪੁੱਛੇ ਤਾਂ ਪ੍ਰਾਪਤ ਹੋਊਗਾ, ਪੁੱਜਣ ਵਾਲੀ ਗੱਲ ਹੈ। ਸਮਝਣ ਵਾਲੀ ਵੀ ਹੈ, ਸਮਝ ਕੇ ਹੀ ਬੁੱਝਿਆ ਜਾਊ। ਕਬੀਰ ਕਹਿੰਦੇ ਸਮਝ ਬੂਝ ਜਬ ਕਰਤ ਵਿਚਾਰਾ, ਪਾਵਜਲ ਤਰਨ ਲੱਗੇ ਵਾਰਾ। ਪਾਵਜਲ ਤਰਨ ਨੂੰ ਚਿਰ ਨਹੀਂ ਲੱਗਣਾ, ਸਮਝਣ ਨਾਲ ਬੁੱਝਣ ਨੂੰ ਚਿਰ ਲੱਗਣਾ। ਮੱਖਣ ਪ੍ਰਾਪਤ ਕਰਨ ਨੂੰ ਗੁਰਬਾਣੀ ਸਮਝ ਨੂੰ, ਮੱਖਣ ਪ੍ਰਾਪਤ ਕਰਨ ਨੂੰ ਬੁੱਝਣ ਨੂੰ ਚਿਰ ਲੱਗਣਾ। ਮੱਖਣ ਆ ਗਿਆ ਕੋਲ, ਫਿਰ ਤਾਂ ਚਿਰੇ ਨੀ ਲੱਗਣਾ, ਫਿਰ ਤਾਂ ਕੇਸ ਜਦੇ ਆ ਜਾਣਾ। ਅੰਮ੍ਰਿਤ ਪੀਵੇ ਅਮਰ ਹੋ ਗਈ, ਨਾਮ ਅਮ੍ਰਿਤ ਆਈ ਤੇ ਪੀ ਲਿਆ ਅਮਰ ਹੋ ਗਿਆ। ਸਮਝਣ ਨੂੰ ਚਿਰ ਲੱਗਣਾ, ਬੁੱਝਣ ਨੂੰ ਚਿਰ ਲੱਗਣਾ। ਗੁਰਬਾਣੀ ਨੂੰ ਪੜ੍ਹੀ ਜਾਣਾ, ਪਿੜੇ ਕਰਨਾ, ਇਹਦੇ ਨਾਲ ਅੰਮ੍ਰਿਤ ਪ੍ਰਾਪਤ ਨਹੀਂ ਹੋ। ਇਹਦੇ ਨਾਲ ਉਹ ਅਵਸਥਾ ਜਿਹੜੀ ਗੱਲ ਸ਼ਰਤ ਹੈ ਇਹ ਪੂਰੀ ਦੀ ਹੋਣੀ, ਬੰਦੂ ਸੁਖ ਨਹੀਂ ਮਿਲਣਾ। ਅਸੀਂ ਪੜ੍ਹਦੇ ਹਾਂ, ਵਾਰ ਵਾਰ ਪਾਠ ਕਰੀ ਜਾਂਦੇ ਹਾਂ, ਸੁਖਮਨੀ ਸਾਹਿਬ ਸੋਸਾਇਟੀ ਬਣੀ ਹੋਈ ਹੈ, ਇਹਦੇ ਰਿਜ਼ਲਟ ਕਿਉਂ ਨਹੀਂ ਆ ਰਿਹਾ? ਤੇ ਗੁਰਬਾਣੀ ਜੋ ਲਿਖਿਆ ਉਹਨੂੰ ਸਮਝਿਆ ਨਹੀਂ ਸੀ, ਉਹਦੇ ਮੁਤਾਬਕ ਨਹੀਂ ਕੰਮ ਕੀਤਾ, ਆਪਣੀ ਮਤ ਬਾਣੀ ਹੋਈ ਹੈ ਅਸੀਂ ਵਿੱਚ।
ਠੀਕ ਹੈ ਜੀ।
ਹਾਂ,
ਪ੍ਰਭ ਨਾਮ, ਪ੍ਰਭ ਨਾਮ ਉੱਪਰ ਰਾਮ ਨਾਮ ਸੀ, ਇੱਥੇ ਪ੍ਰਭ ਨਾਮ ਹੈ, ਇਹਨਾਂ ਦੋਹਾਂ 'ਚ ਅੰਤਰ ਹੈ ਜੀ?
ਪ੍ਰਭ ਨਾਮ ਰਾਮ ਨਾਮ 'ਚ ਕੋਈ ਅੰਤਰ ਹੈ ਜੀ? ਹਰ ਕਾ ਨਾਮ ਵੀ ਹੈ, ਉਹੀ ਪ੍ਰਭ ਹੈ, ਉਹੀ ਹਰ ਹੈ, ਉਹੀ ਨਾਮ ਹੈ, ਇੱਕ ਦੇ ਹੀ ਨਾਮ ਨੇ ਸਾਰੇ ਹੀ। ਪ੍ਰਭ ਵੀ ਉਹੀ ਹੈ, ਰਾਮ ਵੀ ਉਹੀ ਹੈ, ਹਰ ਵੀ ਉਹੀ ਹੈ, ਆਪਣਾ ਜਿਹੜਾ ਮੂਲ ਹੈ ਉਹੀ ਰਾਮ ਹੈ, ਉਹੀ ਪ੍ਰਭ ਹੈ, ਉਸੇ ਦਾ ਅੰਮ੍ਰਿਤ ਨਾਮ ਹੈ ਗਿਆਨ।
ਠੀਕ ਹੈ ਜੀ। ਕਿਉਂਕਿ ਆਮ ਤੌਰ ਤੇ ਬਹੁਤ ਵਾਰ ਪ੍ਰਭ ਨੂੰ ਪ੍ਰਭੂ ਕਹਿ ਕੇ ਪਰਮੇਸ਼ਰ ਨਾਲ ਜੋੜ ਦਿੰਦੇ ਹਾਂ ਜੀ।
ਉਹ ਫਿਰ ਐ ਨਾ ਉਹਨਾਂ ਨੇ ਖੋਜਿਆ ਨੀ ਨਾ, ਹੈ ਬਰੀਕੀ ਨਾਲ ਨੀ ਨਾ ਦੇਖਿਆ ਪ੍ਰਭੂ ਅਪ੍ਰਭ ਚ ਫਰਕ ਹੈ।
ਠੀਕ ਹੈ ਜੀ, ਕਿਉਂਕਿ ਹੁਣ ਇਸ ਤੋਂ ਕਹਾਂ ਪ੍ਰਭ ਚੱਲਣਾ ਹੈ, ਮੈਂ ਤਾਂ ਪੁੱਛ ਰਿਹਾ, ਇਸ ਤੋਂ ਅੱਗੇ ਸਾਰੀ ਪ੍ਰਭ ਦੀ ਅਸ਼ਟਪਦੀ ਚੱਲਣੀ ਹੈ।
ਪ੍ਰਭ ਦੀ ਉਹ ਚੱਲਣੀ ਹੈ ਅਸ਼ਟਪਦੀ, ਪਹਿਲਾਂ ਤਾਂ ਅਜੇ ਤਾਂ ਗੌੜੀ ਰਾਗ ਆਏ।
ਹਾਂਜੀ,
ਇਹ ਗੌੜੀ ਆਦ ਸਹੀ ਜੇ ਗੁਰੂ ਗ੍ਰੰਥ ਸਾਹਿਬ ਸਹੀ ਪ੍ਰਭ ਦੀ ਗੱਲ ਚੱਲਦੀ ਹੈ, ਪਹਿਲਾਂ ਦੋ ਪਦਾਰਥਾਂ ਦੀ ਉਹ ਗੱਲ ਚੱਲਣੀ ਹੈ, ਜ਼ਿਆਦਾ ਉੱਥੇ ਦੀ ਗੱਲ ਆਉਂਦੀ ਹੈ, ਟੀਕੇ ਦੀ ਜਾਂ ਥੋੜੀ ਆਉਂਦੀ ਹੈ, ਪਿੱਛੇ ਜਾ ਕੇ ਦੋ ਪਦਾਰਥਾਂ ਦੀ ਗੱਲ ਆਉਣੀ ਹੈ, ਜ਼ਿਆਦਾ ਅੱਧ ਤੋਂ ਜਾ ਕੇ ਦੂਈ ਪੋਥੀ ਚ।
ਠੀਕ ਹੈ ਜੀ,
ਇੱਥੇ ਤਾਂ ਪ੍ਰਭ ਇਹ ਤਾਂ ਸਟਾਰਟ ਹੈ ਜੋ ਇੱਥੋਂ ਗੁਰੂ ਗ੍ਰੰਥ ਸਾਹਿਬ ਦਾ ਸਿਲੇਬਸ ਆ, ਉਹਦੀ ਵੀ ਸਟਾਰਟਿੰਗ ਜਿਹੜੇ ਰਾਗਾਂ ਦੇ ਵਿੱਚ ਆ, ਉਹ ਰਾਗ ਵੀ ਉਸੇ ਹਿਸਾਬ ਦੇ ਨੇ।
ਅੱਛਾ ਜੀ, ਠੀਕ ਹੈ ਜੀ। ਹਾਂਜੀ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ।
ਪ੍ਰਭ ਕੈ ਸਿਮਰਨ,
ਹਾਂਜੀ,
ਜਿਹਨੇ ਪ੍ਰਭ ਨੂੰ ਸਮਝ ਲਿਆ, ਜਾਣ ਲਿਆ, ਉਹੀ ਪ੍ਰਭ ਕਾ ਸਿਮਰਨ ਕਰ ਸਕਦਾ, ਉਹਦੇ ਹੀ ਪ੍ਰਭ ਸਿਮਰਨ ਦੇ ਵਿੱਚ ਰਹਿੰਦਾ, ਉਹਦੇ ਹੀ ਚਿੱਤ ਵਿੱਚ ਪ੍ਰਭ ਵਸਦਾ, ਵਰਨਾ ਨਹੀਂ ਵਸਦਾ। ਚਿੱਤ ਵਿੱਚ ਜਦ ਵਸਿਆ ਹੋਇਆ ਤਾਂ ਸਿਮਰਨ ਹੈ, ਜੇ ਚਿੱਤ ਵਿੱਚ ਵਸਿਆ ਨਹੀਂ ਹੋਇਆ ਤਾਂ ਸਿਮਰਨ ਨਹੀਂ ਹੈ। ਉਹਨੂੰ ਪ੍ਰਭ ਹਾਜ਼ਰ ਨਾਜ਼ਰ ਹੈ, ਜਿਹਨੇ ਪਹਿਲਾਂ ਜਪ ਲਿਆ, ਜਪੇ ਤੋਂ ਬਾਅਦ ਸਿਮਰਨ ਹੈ। ਠੀਕ ਹੈ, ਸਿਮਰਤੀ ਹੋ ਗਈ ਜਦ ਭੁੱਲ ਗਏ, ਸਿਮਰਨ ਦਾ ਮਤਲਬ ਬਦਲਦਾ, ਵਿਸਮਰਤੀ ਹੋ ਗਈ, ਭੁੱਲੀਏ ਹੀ ਨਾ, ਭੁੱਲਣਾ ਨੇ ਜਦ ਜਦ ਕੋਈ ਹੋਰ ਚੀਜ਼ ਸੋਚਾਂਗੇ, ਮਾਇਆ ਦਾ ਫਰਮਾ ਉੱਠੂ ਕੇ ਭੁੱਲ ਜਾਂਗੇ। ਸਿਮਰਨ ਤਾਂ ਕਰਨਾ ਜੇ ਮਾਇਆ ਦਾ ਫੁਰਨਾ ਉੱਠ ਖੜੇ, ਮਨ ਵਿਹਲਾ ਹੋਵੇ ਨਾ, ਮਨ ਬੁੱਧੀ ਨੂੰ ਵਿਹਲਾ ਹੋਣ ਦਈਏ ਨਾ, ਫੁਰਨਾ ਕੋਈ ਉੱਠੇ ਨਾ। ਸਿਮਰਨ ਤਾਂ ਕਰਨਾ, ਸਾਥ ਸਾਥ ਸਿਮਰੋ ਦਾ ਮਤਲਬ ਵੀ ਇਹੀ ਹੈ, ਜਿਹੜੇ ਸਾਥ ਸਿਮਰਨ ਰੁਕਿਆ ਉਸੇ ਸਾਥ ਫੁਰਨ ਉੱਠਿਆ, ਕਦੇ ਫੁਰਨਾ ਉੱਠਣਾ ਮਾਇਆ ਦਾ,
ਬੁੱਧੀ ਦੇ ਲੈਵਲ ਕਰਨਾ ਹੈ ਜੀ,
ਬੁੱਧੀ ਦੇ ਲੈਵਲ ਦੇ ਉੱਤੇ ਜਿਹੜਾ ਸਿਮਰਨ ਹੋਰ ਸਿਮਰਨ ਕਿਹਨੇ ਕਰਨਾ, ਭੁੱਲਣਾ ਕਿਹਨੇ, ਭੁੱਲਣਾ ਕਿਹਨੇ, ਜਿਹਨੇ ਭੁੱਲਣਾ ਉਸੇ ਨੇ ਸਿਮਰਨ ਕਰਨਾ। ਪਰਮੇਸ਼ਰ ਤੇ ਭੁੱਲਿਆ ਵਿਆਪਣ, ਸਾਰੇ ਲੋਕ ਜਦੇ ਵਿਆਪ ਰਹੇ ਨੇ ਪਰਮੇਸ਼ਰ ਭੁੱਲ ਜਾਂਦਾ।
ਹਾਂਜੀ, ਪ੍ਰਭ ਕੈ ਸਿਮਰਨ ਗਰਭ ਨਾ ਬਸੈ,
ਦੇਖੋ ਜਪ ਸਿਮਰਤੀ ਹੁੰਦੀ ਹੈ ਨਾ, ਉਹ ਕਹਿੰਦੇ ਨੇ ਜੇ ਤਨ ਬਾਣੀ ਵਿਸਰ ਜਾਏ, ਜੋ ਪੱਕਾ ਯੋਗੀ ਬਿਲ ਲਾਏ, ਜਦੋਂ ਗੁਰਬਾਣੀ ਦੀ ਸਾਡੀ ਜਿਹੜਾ ਸ਼ਬਦ ਵਿਚਾਰ ਵਿਸਰ ਜਾਂਦਾ ਨਾ, ਪੱਕੇ ਰੋਗੀ ਵਾਂਗੂ ਕਲਪਨਾ ਕਰਨ ਲਾਭ ਸ਼ੁਰੂ ਹੋ ਜਾਂਦਾ। ਪੱਕਾ ਰੋਗੀ ਹਮੇਸ਼ਾ ਰੋਗੀ ਹੈ, ਜਿਵੇਂ ਕੋਈ ਪੱਕਾ ਰੋਗੀ ਲਗਾਤਾਰ ਦਰਦ ਹੁੰਦਾ ਤਾਂ ਚੀਕਾਂ ਮਾਰਦਾ, ਐਂ ਚੀਕਾਂ ਨਿਕਲਣ ਲੱਗ ਜਾਂਦੀਆਂ, ਐਂ ਕਲਪਨਾ ਚੱਲ ਪੈਂਦੀ ਹੈ, ਉਹ ਵਿਸਮ੍ਰਤੀ ਹੋ ਗਈ, ਵਿਸਰ ਜਾਏ, ਵਿਸਰਨਾ ਕੀ ਹੈ, ਸਿਮਰਨ ਤੇ ਉਲਟ ਵਿਸਰਨਾ, ਵਿਸਰੇ ਨਾ ਵਿਸਰ ਨਾਹੀ ਦਾਤਾਰ ਲੋਕ ਦੇਹੋ, ਕੁੜ ਨਾ ਮਾਨਣ ਦਿਨ ਰਾਤ ਲੋਦ ਖਿਚੋ, ਤਾਂ ਨੀ ਕਰ ਸਕਦਾ ਜੇ ਚੇਤਾ ਰਹੂਗਾ, ਜਿਹੜੀ ਚੀਜ਼ ਚੇਤੇ ਚ ਨੀ ਭੁੱਲ ਗਿਆ ਉਹਦਾ ਜਿਹਦਾ ਚੇਤਾ ਭੁੱਲ ਗਿਆ ਕੰਮ ਹੀ ਛੁੱਟ ਗਿਆ। ਕੰਮ ਲੱਗਿਆ ਸੀ ਜਿਹਦਾ ਚੇਤਾ ਨੀ ਤਾਂ ਛੁੱਟ ਗਿਆ ਤੁਹਾਡਾ। ਮਨ ਬੁੱਧੀ ਦੇ ਲੈਵਲ ਦਾ ਕੰਮ ਹੈ, ਸਿਮਰਨ ਨਾਲ ਹੁੰਦਾ, ਹੱਥ ਪੈਰਾਂ ਵਾਲਾ ਕੰਮ ਜਿਹੜਾ ਉਹ ਨੀ ਸਿਮਰਨ ਦਾ, ਉਹਦੇ ਚ ਰੋਲ। ਲੋੜ। ਹਾਂ, ਹੱਥ ਪੈਰ ਕਰ ਕੰਮ ਕਰ ਚੀਤ ਨਜਣ ਨਾਲ।
ਠੀਕ ਹੈ ਜੀ।
ਹੱਥ ਪੈਰ ਨਾਲ ਕੰਮ ਕਰਦਾ ਹੋਇਆ ਸਿਮਰਨ ਚੱਲ ਸਕਦਾ। ਮਨ ਬੁੱਧੀ ਦੀ ਗੱਲ, ਹੱਥ ਪੈਰ ਦੀ ਵਿੱਚ ਕੰਮ ਦੀ, ਹੱਥ ਪੈਰ ਕਰ ਕੰਮ ਸਭ।
ਠੀਕ ਹੈ ਜੀ।
ਸਾਰੀ ਕੰਮ ਦੀ ਧਿਆਨ ਖਿੱਚ ਰਹੇ ਸਾਡਾ ਪੂਰਾ, ਉੱਥੇ ਤਾਂ ਮਨ ਵਿਹਲਾ ਹੋ ਜਾਂਦਾ। ਹਾਂ, ਉਹਦਾ ਕਲਪਨਾ ਕਰਦਾ ਹੋਰ, ਹੁਣ ਕਿਤੇ ਹੋਰ ਦੌੜਦਾ ਕੰਮ ਕਰਦਾ ਹੁੰਦਾ। ਇਹ ਜਿਹੜਾ ਕੰਮ ਹੈ ਨਾ, ਸੁਕ੍ਰਿਤੀ ਹੈ ਜਿਹੜੀ, ਇਹਦੇ ਸਿਮਰਨ ਬਿਨਾਂ ਨਹੀਂ ਹੁੰਦੀ ਹੈ। ਪਾਣੀ ਚ ਨਹੀਂ ਚੱਲਿਆ ਜਾ ਸਕਦਾ ਪੂਰੇ ਧਿਆਨ ਬਿਨਾਂ। ਪਾਣੀ ਕਿਵੇਂ ਚੱਲੂਗਾ ਜਾਂ ਪਾਣੀ ਧਿਆਨ ਨਹੀਂ ਹੈ? ਕਹਿੰਦੇ ਉਹ ਤਿੱਖੀ ਬਾਲੋ ਨਿੱਕੀ ਹੈ ਮਾਰਗ, ਲਾਈਨ ਤੇ ਸਾਈਕਲ ਚੱਲੂ ਕਿਵੇਂ ਜੇ ਧਿਆਨ ਦੀ ਹੈ? ਕਹਿੰਦੇ ਧਿਆਨ ਦੂਏ ਪਾਸੇ ਹੋ ਜਾਣਾ। ਇੱਕ ਬਰੀਕ ਰੇਖਾ ਤੇ ਚੱਲਣਾ ਤੁਸੀਂ, ਧਿਆਨ ਇੱਧਰ ਉਹਦੇ ਪੈਰ ਦੂਏ ਪਾਸੇ ਪੈ ਜਾਣਾ। ਹਾਂਜੀ
ਹਾਂਜੀ। ਪ੍ਰਭ ਕੈ ਸਿਮਰਨ ਗਰਭ ਨਾ ਬਸੈ,
ਜਿਹੜੇ ਪ੍ਰਭ ਦਾ ਸਿਮਰਨ ਕਰਦੇ ਨੇ ਉਹ ਗਰਭ ਚ ਨਹੀਂ ਬਸਿਆ ਕਰਦੇ। ਉਹ ਸਿਮਰਨ ਕਰਦੇ ਵੀ ਗਰਭ ਤੋਂ ਪਰੇ ਨੇ। ਇਹਦਾ ਮਤਲਬ ਇਹ ਨੀ ਵੀ ਅਗਲਾ ਜਨਮ ਨਹੀਂ ਹੋਣਾ ਉਹਦਾ।
ਅੱਛਾ ਜੀ।
ਨਾ ਨਾ ਨਾ, ਆਹੀ ਦਾ ਫਰਕ ਹੈ ਫਿਰ।
ਅੱਛਾ ਜੀ।
ਉਹ ਰਾਮ ਗਰਭ ਚ ਨਹੀਂ ਬਸਦੇ, ਬਾ ਰਾਮ ਗਰਭ ਤੇ ਪਰੇ ਹੁੰਦੇ ਨੇ। ਹੁਣ ਇਹਨਾਂ ਨੂੰ ਰਾਮ ਗਰਭ ਦਾ ਨਹੀਂ ਪਤਾ ਲੋਕਾਂ ਨੂੰ। ਕਬੀਰ ਕਹਿੰਦਾ ਐਸੇ ਗ੍ਰਹਿ ਸਾਏ ਜਬ ਹਮ ਰਾਮ ਗਰਭ ਹੋਏ ਆਏ। ਇਹਦੀ ਵਿਆਖਿਆ ਕੌਣ ਕਰੇ? ਆ ਭਾਵ ਸਾਗਰ ਰਾਮ ਗਰਭ ਹੈ, ਉਹਦੇ ਵਿੱਚੇ ਹਾਂ ਅਸੀਂ। ਆ ਜਿਹੜੇ ਜਨਮ ਲੈਂਦੇ ਆ ਤਾਂ ਰਾਮ ਗਰਭ ਦੇ ਵਿੱਚੇ ਲੈਂਦੇ ਆ ਅਸੀਂ। ਆਹੋ, ਅੰਦਰੇ ਚੱਲਦਾ ਪ੍ਰੋਸੈਸ ਸਾਰਾ ਰਾਮ ਗਰਭ ਦੇ ਵਿੱਚੇ। ਜਦ ਹਰ ਕਾ ਸੇਵਕ ਹੋ ਜਾਂਦਾ, ਹਰ ਜਿਹਾ ਹੋ ਜਾਂਦਾ, ਫਿਰ ਉਹ ਦੇਹ ਜਿਹੀ ਹੁੰਦਾ ਹੁੰਦਾ ਹੋਇਆ ਵੀ ਮਾਇਆ ਵਿੱਚ ਉਦਾਸੀ, ਗੁਰਮੁਖ ਮਾਇਆ ਵਿੱਚ ਉਦਾਸੀ, ਉਹ ਰਾਮ ਗਰਭ ਚ ਨਹੀਂ ਹੈ। ਰਾਮ ਗਰਭ ਚ ਹੁੰਦਾ ਹੋਇਆ ਵੀ ਰਾਮ ਗਰਭ ਚ ਨਹੀਂ ਹੈ। ਉਹ ਕਿਉਂ? ਉਹਦਾ ਸਿਮਰਨ ਜੋ ਚੱਲਦਾ, ਉਹ ਅਵਸਥਾ ਗੁਰਮੁਖ ਦੀ ਅਵਸਥਾ ਹਰ ਕੇ। ਉਹ ਆਪਣੀ ਅਵਸਥਾ ਦੱਸ ਰਹੇ ਨੇ, ਉਹ ਆਪਣੀ ਦੱਸ ਰਹੇ ਨੇ ਵੀ ਸਿਮਰਨ ਦੇ ਆਹ ਹੁੰਦਾ। ਜਿਹੜੇ ਸਿਮਰਨ ਕਰ ਰਹੇ ਨੇ ਉਹਨਾਂ ਦੀ ਨੀ ਦੱਸ ਰਹੇ, ਉਹਨਾਂ ਨੂੰ ਕਹਿੰਦੇ ਨੇ ਵੀ ਇਹ ਤੁਹਾਡੀ ਆਹ ਅਵਸਥਾ ਹੈਗੀ ਗਲਤ ਹੈ। ਜੇ ਮੇਰੇ ਵਾਲੀ ਅਵਸਥਾ ਨਹੀਂ ਹੈਗੀ ਜਿਹੜੀ ਮੈਂ ਦੱਸ ਰਿਹਾ, ਸਿਮਰਨ ਗਲਤ ਹੈ, ਇਹਦੇ ਤੇ ਵਿਚਾਰ ਕਰੋ, ਸਿਮਰਨ ਇਹਨੂੰ ਬਦਲੋ, ਦਵਾਈ ਗਲਤ ਖਾ ਰਹੇ ਹੋ। ਦੱਸੀ ਤਾਂ ਇਹ ਗੱਲ ਹੋਈ ਆ ਗੁਰਬਾਣੀ ਦੀ, ਸਾਥਾਂ ਨੇ ਆਪਣੇ ਨਾਲ ਜੋੜ ਲਈ, ਦੱਸਿਆ ਇਹ ਸੀ ਵੀ ਜੇ ਤੁਹਾਡੀ ਇਹ ਅਵਸਥਾ ਨਹੀਂ ਹੈ, ਜੇ ਕਰ ਤੁਸੀਂ ਫਸਦੇ ਹੋ, ਇਹ ਸਿਮਰਨ ਨਹੀਂ ਹੈ।
ਪਰ ਜੇ ਆਮ ਆਪਾਂ ਗਰਭ ਦੀ ਔਰ ਰਾਮ ਗਰਭ ਦੀ ਗੱਲ ਕਰੀਏ, ਕੀ ਫਰਕ ਹੈ ਦੋਹਾਂ ਚ?
ਰਾਮ ਗਰਭ ਦੂਆ ਦਾ ਗਰਭ ਮਾਂ ਦਾ ਪੇਟ ਹੁੰਦਾ।
ਅੱਛਾ ਜੀ।
ਉਹ ਗਰਭ ਦੇ ਵਿੱਚ ਤਾਂ ਕਜੂਰ ਮਿਲਦੀ ਹੈ। ਮਾਂ ਦੇ ਪੇਟ ਚ ਕੋਈ ਰਾਮ ਗਰਭ ਦੀ ਸਾਰੀਆਂ ਜੂਨਾਂ ਭੁਗਤੀਆਂ ਨੇ।
ਅੱਛਾ ਜੀ। ਰਾਮ ਗਰਭ ਤੋਂ ਭਾਵ ਹੈ ਸਾਰੀਆਂ ਜੂਨਾਂ ਭੁਗਤੀਆਂ।
ਭਰਮ ਦਾ ਜਿਹੜਾ ਅੰਡਾ ਨਾ, ਭਰਮ ਦਾ ਅੰਡਾ ਜਿੰਨਾ ਚਿਰ ਵਿੱਚ ਰਾਮ ਗਰਭ ਚ ਹੈ।
ਅੱਛਾ ਜੀ।
ਜਿੰਨਾ ਚਿਰ ਉਹ ਫੁੱਟਦਾ ਨੀ ਰਾਮ ਗਰਭ ਤੋਂ ਬਾਹਰ ਨੀ ਜਾਂਦਾ। ਫੁੱਟੋ ਅੰਡਾ ਭਰਮ ਕਾ ਬਣਿਆ ਪਿਆ ਫਰਗਸ, ਜਿੰਨਾ ਚਿਰ ਭਰਮ ਦੇ ਅੰਡੇ ਵਿੱਚ ਹੈ ਜੋ ਤੇ ਜਿੰਨੀਆਂ ਜੂਨਾਂ ਨੇ ਰਾਮ ਗਰਭ ਦੇ ਵਿੱਚ ਹੀ ਨੇ। ਜਿੰਨਾ ਚਿਰ ਭਰਮ ਦਾ ਨਾਸ ਨੀ ਹੁੰਦਾ ਸਾਰੀਆਂ ਜੂਨਾਂ ਰਾਮ ਗਰਭ ਦੇ ਵਿੱਚ ਹੀ ਨੇ।
ਠੀਕ ਹੈ ਜੀ।
ਇਹ ਜੂਨ ਕੋਈ ਵੀ ਨਹੀਂ ਹੈ, ਇਹ ਤਾਂ ਕੱਪੜੇ ਬਦਲਦਾ ਹੈ।
ਠੀਕ ਹੈ ਜੀ। ਕਹਿਣ ਦਾ ਭਾਵ ਇਹ ਹੈ ਵੀ ਇਹ ਜਿਹੜਾ ਗਰਭ ਹੈਗਾ, ਜੇ ਆਪਾਂ ਮਾਂ ਦਾ ਗਰਭ ਜੇਰੇ ਜੂਨੀ ਹੈ ਬਸ ਹੈ ਜੀ,
ਉਹ ਤਾਂ ਇੱਕ ਜੂਨੀ ਹੈ ਮਾਂ ਦਾ ਗਰਭ ਤਾਂ।
ਜਿਹੜੀ ਅੰਡਾ ਚ ਜੇਰੇ ਚ ਸੇਤਾ ਚ ਦੂਸਰੀਆਂ ਉਤਪੁਜ ਉਹ ਅਲੱਗ ਹੈ।
ਉਹ
ਰਾਮ ਗਰਭ
ਨਹੀਂ ਨਹੀਂ ਮਾਂ ਦਾ ਗਰਭ ਉਹਦੇ ਚ ਚਾਰ ਤਰ੍ਹਾਂ ਸਭ ਜੁਦੀਆਂ ਹੁੰਦੀਆਂ ਨੇ ਅੰਡਾ ਜੇਰੇ ਸੇਤਾ ਚ ਉਹ ਸਰੀਰ ਹੈਗਾ ਉਹ ਬਾਹਲਾ ਸਰੀਰ ਹੈ ਉਹ ਤਾਂ
ਹਾਂਜੀ
ਆਤਮਾ ਜੇ ਇੱਕ ਸਰੀਰ ਕਰਦੀ ਹੈ ਨਾ
ਅੱਛਾ ਜੀ
ਮਾਂ ਦੇ ਗਰਭ ਜਾ ਕੇ ਜੀ ਉਹ ਮਾਤ ਗਰਭ ਹੈ
ਅੱਛਾ
ਉਹਦਾ ਨਾਮ
ਹਾਂ
ਰਾਮ ਗਰਭ ਨਹੀਂ ਹੈ
ਅੱਛਾ ਇੱਥੇ ਗਰਭ ਦਾ ਮਤਲਬ ਰਾਮ ਗਰਭ ਹੈ ਜੀ
ਰਾਮ ਗਰਭ ਲਿਖਿਆ ਹੀ ਹੋਇਆ ਜਬ ਆਪ ਰਾਮ ਗਰਭ ਹੋਇਆ ਹੈ
ਨਹੀਂ ਇੱਥੇ ਪ੍ਰਭ ਕਾ ਸਿਮਰਨ ਗਰਭ ਨਾ ਬਸੈ
ਉਹ ਗਰਭ ਰਾਮ ਗਰਭ ਹੈ
ਠੀਕ ਹੈ ਜੀ
ਉਹ ਰਾਮ ਦੇ ਗਰਭ ਥੋੜੀ ਸਿਮਰਨ ਹੋਊਗਾ ਉਹ ਸਿਮਰਨ ਤਾਂ ਬਾਹਰ ਹੋਣਾ
ਠੀਕ ਹੈ ਜੀ
ਗਰਭ ਦਾ ਸਿਮਰਨ ਹੋਣਾ ਹੀ ਨਹੀਂ ਸਿਮਰਨ ਤਾਂ ਬਾਹਰ ਹੋਣਾ
ਠੀਕ ਹੈ ਜੀ
ਅਈ ਸਮਣ ਦਾ ਜਨਮ ਹੋਏ ਤੇ ਬਾਦੇ ਹੋਣਾ ਤੇ ਜੇ ਆਖਿਆ ਆਪਾਂ ਇਹ ਗੱਲ ਹੀ ਉਹ ਸਮਣ ਕਰ ਤਾਂ ਗਰਭ ਜਿੱਦੀ ਤਾਂ ਉਹ ਤਾਂ ਹੁੰਦਾ ਹੀ ਨਹੀਂ ਕੋਈ ਵੀ ਨਹੀਂ ਹੁੰਦਾ ਫਿਰ
ਠੀਕ ਹੈ ਜੀ
ਉਹਦਾ ਫਿਰ ਕੋਈ ਵੀ ਨਹੀਂ ਹੁੰਦਾ ਫਿਰ ਸਮਣ ਇਹ ਦੱਸਣ ਦਾ ਫਾਇਦਾ ਕੀ ਹੋਇਆ ਗੱਲ ਦਾ ਅਰਥ ਕੀ ਬਣਿਆ ਇਹਦਾ ਜੇ ਹੁਣ ਇਹਦਾ ਅਰਥ ਕਰ ਲਈਏ
ਵੀ ਮਾਂ ਦੁਬਾਰਾ ਬੰਦਾ ਨਹੀਂ ਬਣੂਗਾ ਫਿਰ ਤਾਂ ਗੱਲ ਪੂਰੀ
ਦੁਬਾਰਾ ਤਾਂ ਗੱਲੇ ਨਹੀਂ ਆਈ ਰਾਮ ਕਾ ਸਮਣ ਗਰਭ ਨਾ ਬਸਾ
ਪ੍ਰੈਜ਼ੈਂਟ ਟੈਂਸ ਹੈ ਜੀ
ਹਾਂ ਪ੍ਰੈਜ਼ੈਂਟ ਚਾਹੇ ਹੋਵੇ ਬਸਾ ਪ੍ਰੈਜ਼ੈਂਟ ਹੈ ਪ੍ਰਭ ਦੇ ਸਮਣ ਕਰਨ ਸਮੇਂ ਸਮਣ ਕਰਨ ਵਾਲਾ ਗਰਭ ਚ ਨਹੀਂ ਬਸਦਾ ਹੁੰਦਾ ਫਿਰ ਉਹ ਤਾਂ ਕੋਈ ਵੀ ਨਹੀਂ ਬਸਦਾ ਗਰਭ ਤਾਂ ਬਾਹਰ ਆਇਆ ਹੋਇਆ ਫਿਰ ਕੀ ਕਿਹਦਾ ਸਮਣ ਕਿਹਾ ਜਾਏ ਕਿਹਦਾ ਠੀਕ ਹੈ ਕਿਹਦਾ ਗਲਤ ਹੈ ਦਾ ਫੈਸਲਾ ਕੌਣ ਕਰੂ ਇਹ ਦੱਸਣ ਦਾ ਫਾਇਦਾ ਕੀ ਹੋਇਆ ਸਾਰੇ ਸਮਣ ਠੀਕ ਹੋ ਗਏ ਫਿਰ ਤਾਂ ਗਲਤ ਕਿਹੜਾ ਹੋਇਆ ਤਾਂ ਕਹਿਣ ਦਾ ਮਤਲਬ ਕੀ ਸੀ ਗੁਰੂ ਸਾਹਿਬ ਦਾ ਭਾਵ ਕੀ ਸੀ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਸਿਮਰਨ ਰਾਮ ਗਰਭ ਚੋਂ ਪਰੇ ਕਰ ਦੇਵੇ ਸੁਖ ਸਾਗਰ ਦੇ ਵਿੱਚ ਨਿਵਾਸ ਕਰ ਦੇਵੇ ਨਾ ਰਾਮ ਗਰਭ ਕੀ ਹੈ ਦੁੱਖ ਸਾਗਰ ਭਵ ਸਾਗਰ
ਠੀਕ ਹੈ ਜੀ
ਭਵ ਸਾਗਰ ਤੋਂ ਸਿਮਰਨ ਦੇ ਦੌਰਾਨ ਜਿਹੜਾ ਸੁਖ ਸਾਗਰ ਚ ਹੈ ਸੁਖਮਣੀ ਤਾਂ ਹੀ ਆਈ ਹੈ ਨਾ ਸੁਖਮਣੀ ਸੁਖਮਣੀ ਉੱਪਰ ਬਲਾਮ
ਠੀਕ
ਹੈ ਜੇ ਸੁਖ ਸਾਗਰ ਦੇ ਵਿੱਚ ਵਸਦਾ ਸਿਮਰਨ ਕਰਨ ਵਾਲਾ ਤਾਂ ਸਿਮਰਨ ਹੈ ਜੇ ਦੁੱਖ ਭਵ ਸਾਗਰ ਚ ਮਹਿਸੂਸ ਕਰਦਾ ਆਪਣੇ ਆਪ ਨੂੰ ਫਿਰ ਸਿਮਰਨ ਨਹੀਂ
ਠੀਕ ਹੈ
ਕੱਲ ਆ
ਠੀਕ ਹੈ
ਉਹਦਾ ਕੋਈ ਅਰਥ ਬਣਾ ਨਾ ਗੱਲ ਦਾ ਪਹਿਲਾਂ ਅਰਥ ਕੀ ਬਣਾ ਇਹਦਾ
ਪਹਿਲਾਂ ਤਾਂ ਬੜਾ ਉਹ ਸੀਗਾ ਐਸਟੀਮੇਟ ਸੀ
ਅਰਥ ਤਾਂ ਕੋਈ ਬਣਾ ਹੀ ਨਾ ਫਿਰ
ਉਹ ਕਹਿੰਦੇ ਪ੍ਰਭ ਦਾ ਸਿਮਰਨ ਕਰਨ ਨਾਲ ਜੀਵ ਜਨਮ ਵਿੱਚ ਨਹੀਂ ਆਉਂਦਾ
ਜਨਮ ਦਾ ਆਇਆ ਹੋਇਆ ਆਇਆ ਹੋਇਆ ਗਾਂ ਨੂੰ ਉਹਦਾ ਨਹੀਂ ਆਉਂਦਾ ਇਹਦਾ ਫਰਾਡ ਕੀ ਪਤਾ ਆਊ ਕਿ ਨਹੀਂ ਆਊ ਕਾਂ ਦਾ ਕੀ ਸਬੂਤ ਆਊ ਕਿ ਨਹੀਂ ਆਊ ਸਾਰੇ ਕਹਿ ਦੇਣ ਕਿ ਮੇਰੇ ਨਾਲ ਨਹੀਂ ਆਉਂਦਾ ਮੇਰੇ ਨਾਲ ਫੈਸਲਾ ਕੌਣ ਕਰੂ ਕਿਹਦੇ ਨਾਲ ਆਉਂਦਾ ਜਿਹਦੇ ਨਾਲ ਨਹੀਂ ਆਉਂਦਾ ਆਉਂਦਾ ਤਾਂ ਨਾਲੇ ਹੈ ਹੀ ਨੀ ਫਿਊਚਰ ਤਾਂ ਹੈ ਨੀ ਟੈਂਸ਼ਨ ਦੀ ਫਿਊਚਰ ਉਹਨਾਂ ਨੇ ਕਿੱਥੋਂ ਕਰ ਲਿਆ ਵੀ ਨਹੀਂ ਆਉਂਦਾ ਗਰਭ ਨਾ ਬਸਾ ਉਸ ਵੇਲੇ ਗਰਭ ਚ ਨਹੀਂ ਫਸਿਆ ਹੋਇਆ ਹੁੰਦਾ ਉਹ
ਠੀਕ ਹੈ ਜੀ ਸਖ ਸੁਖ ਸਾਗਰ ਚ ਹੁੰਦਾ
ਯਾਨੀ ਰਾਮ ਗਰਭ ਚ ਨਹੀਂ ਪਾਪ ਸਾਗਰ ਚ ਨਹੀਂ ਹੁੰਦਾ ਪਾਪ ਸਾਗਰ ਦੇ ਅੰਦਰ ਸਿਮਰਨ ਹੁੰਦਾ ਹੀ ਨਹੀਂ ਪਾਪ ਸਾਗਰ ਤੋਂ ਪਰੇ ਸਿਮਰਨ ਹੁੰਦਾ ਜਪ ਹੁੰਦਾ ਪਾਪ ਸਾਗਰ ਦੇ ਅੰਦਰ ਸਿਮਰਨ ਹੁੰਦਾ ਪਾਪ ਸਾਗਰ ਤੋਂ ਪਰੇ
ਅੱਛਾ ਜੀ ਠੀਕ ਹੈ ਜੀ
ਜਪ ਔਰ ਤਪ ਪਾਪ ਸਾਗਰ ਦੇ ਅੰਦਰ ਹੁੰਦਾ
ਅੱਛਾ ਜੀ
ਜਾ ਜਪ ਲੈਂਦਾ ਪੂਰਾ ਫੇਰ ਭਵ ਸਾਗਰ ਤੋਂ ਪਰੇ ਚਲਾ ਜਾਂਦਾ
ਠੀਕ ਹੈ ਜੀ
ਛੂਟ ਗਈ ਸੰਸਾਰੀ ਕਬੀਰ ਕਹਿੰਦਾ ਹੈ ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ ਸੰਸਾਰੀ ਕੀ ਚਿੰਤਾ ਮੁੱਕ ਗਈ ਸੁਖ ਸਾਗਰ ਹੈ ਫਿਰ
ਠੀਕ ਹੈ
ਆ ਗੱਲ ਹੈ ਕਿਸੇ ਅਵਸਥਾ ਦੀ ਗੱਲ ਆ ਇਹ ਕੋ ਸੁਖਮਨੀ ਸਾਹਿਬ ਦੇ ਅਰਥ ਸਭ ਤੋਂ ਔਖੇ ਲੱਗਦੇ ਨੇ ਮੈਨੂੰ ਮੇਰਾ ਹੌਸਲਾ ਨਹੀਂ ਸੀ ਜੋ ਅਰਥ ਕਰਨ ਦਾ ਤੁਸੀਂ ਕਹਿਤਾ, ਲੋਕਾਂ ਨੂੰ ਸਭ ਤੋਂ ਸੌਖੀ ਬਾਣੀ ਲੱਗਦੀ ਹੈ।
ਉਹਨਾਂ ਨੇ ਤਾਂ ਕਹਿਤਾ ਪ੍ਰਭ ਕਾ ਸਿਮਰਨ ਕਰਨ ਨਾਲ ਜੀਵ ਜਨਮ ਵਿੱਚ ਨਹੀਂ ਆਉਂਦਾ ਤੇ ਆਪਾਂ ਨੂੰ 20 ਮਿੰਟ ਹੋ ਗਏ।
ਤੁਸੀਂ ਇਹਨੂੰ ਕੀ ਸਮਝਦੇ ਹੋ ਨਹੀਂ ਸਮਝਦੇ? ਮੈਂ ਸਭ ਤੋਂ ਔਖੀ ਬਾਣੀ ਸਮਝਦਾ ਇਹਨੂੰ।
ਅੱਛਾ ਜੀ, ਸਮਝਣ ਵਾਸਤੇ
ਇਸੇ ਕਰਕੇ ਹਾਂ,
ਸਮਝਣ ਦੇ ਉਤੋਂ ਸਮਝਣ ਦੇ ਆਈਡੀਆ ਤੋਂ ਸਭ ਤੋਂ ਔਖੀ ਬਾਣੀ ਹੈ।
ਜਿੰਨੇ ਲਫ਼ਜ਼ ਸੌਖੇ ਨੇ ਗੁਰਬਾਣੀ ਚ ਉਹਨੇ ਉਹਦੇ ਅਰਥ ਗਹਿਰੇ ਨੇ।
ਠੀਕ ਹੈ,
ਜਿੰਨੇ ਸਿੱਧੇ ਲਫ਼ਜ਼ਾਂ ਦੀ ਗੱਲ ਕਹੀ ਹੋਊਗਾ ਇੱਥੇ,
ਹਾਂਜੀ,
ਉਹਨੇ ਉਹਦੀ ਗਹਿਰਾਈ ਡੂੰਘੀ ਹੈ। ਤੁਹਾਨੂੰ ਲਫ਼ਜ਼ੇ ਲੱਗਦੇ ਨੇ ਸਿੱਧੇ?
ਠੀਕ ਹੈ ਜੀ,
ਮੈਨੂੰ ਨਹੀਂ ਲੱਗਦੇ ਸਿੱਧੇ। ਅਜੋ ਮੈਂ ਚਾਹੁੰਦਾ ਸੀ ਵੀ ਹਾਲੇ ਅਰਥ ਮੈਂ ਨਾ ਕਰਾਂ।
ਪਰ ਹੁਣ ਆਪਾਂ
ਪਰ ਹੁਣ ਲੱਗ ਗਏ ਜਦੋਂ ਗੁਰੂ।
ਠੀਕ ਹੈ, ਹੁਣ ਆਪਾਂ ਜਪਜੀ ਸਾਹਿਬ, ਆਸਾ ਕੀ ਵਾਰ, ਆਨੰਦ ਸਾਹਿਬ, ਕਾਫੀ ਮੂਲ ਬਾਣੀਆਂ ਕਰ ਲੀਆਂ।
ਮਤਲਬ ਕਰ ਲੀਆਂ ਸਾਰੀਆਂ? ਮੈਂ ਸਾਰੀਆਂ 12 ਕਰ ਲਈਆਂ ਸੀ ਪਹਿਲਾਂ।
ਅੱਛਾ ਜੀ,
ਫੇਰ ਮੈਂ ਸੁਖਮਨੀ ਸਾਹਿਬ ਦਾ ਦੇਖਣਾ ਸੀ। ਚਲੋ ਹੁਣ ਗੁਰੂ ਕਰੂਗਾ, ਕੋਈ ਨੀ, ਆਪਾਂ ਕਿਹੜਾ ਆਪਣੀ ਬੁੱਧੀ ਨਾਲ ਕਰ ਲੈਣੇ ਅਰਥ।
ਠੀਕ ਹੈ ਜੀ, ਇਹ ਸਭ ਤੋਂ ਪਾਪੂਲਰ ਬਾਣੀ ਹੈ, ਇਹਦਾ ਤਾਂ ਸੀ ਵੀ ਜੇ ਪਹਿਲਾਂ ਹੋ ਜਾਣ ਫਿਰ ਹੌਲੀ ਹੌਲੀ।
ਮੈਂ ਤੁਹਾਨੂੰ ਇੱਕ ਗੱਲ ਦੱਸੀ ਹੈ, ਵੇੜੇ ਵਾਸਤੇ ਵਜਨ ਜ਼ਿਆਦਾ ਇਹਦਾ।
ਅੱਛਾ ਜੀ,
ਮੈਂ ਤਾਂ ਆਪਣੀ ਗੱਲ ਕਰਦਾ।
ਠੀਕ ਹੈ ਜੀ,
ਮੈਨੂੰ ਔਖੀ ਲੱਗਦੀ ਹੈ, ਹਾਲਾਂਕਿ ਕਬੀਰ ਬਾਣੀ ਹੈ ਜਿਹਨੂੰ ਸਭ ਤੋਂ ਔਖੀ ਕਹਿੰਦੇ ਨੇ, ਉਹਦੇ ਨਾਲ ਮੈਨੂੰ ਇਹ ਔਖੀ ਲੱਗਦੀ।
ਅੱਛਾ ਜੀ,
ਕਬੀਰ ਦੀ ਆਪਾਂ ਅਰਥਾਏ ਲਈ ਸਾਰੀ ਬਾਣੀ,
ਹਾਂਜੀ,
ਸਾਰੇ ਸ਼ਲੋਕ ਅਰਥਾਏ ਲਏ,
ਹਾਂਜੀ,
ਔਖੀ ਲੱਗਦੀ।
ਠੀਕ ਹੈ, ਹਾਂਜੀ, ਅੱਗੇ ਚੱਲੀਏ ਜੀ।
ਇਹਨਾਂ ਨੂੰ ਸੌਖੀ ਲੱਗਦੀ ਹੈ, ਸੌਖੀ ਇਹਨਾਂ ਨੂੰ ਕਿਉਂ ਲੱਗੀ? ਇਹ ਲਫ਼ਜ਼ ਕਹੀ ਹੋਏ ਨਾ, ਅਰਥ ਵੀ ਤਾਂ ਉਲਟ ਪੁਲਟ ਜ਼ਿਆਦਾ ਲਾਏ ਹੋਏ ਨੇ ਫਿਰ।
ਹਾਂਜੀ, ਅਰਥ ਦਾ ਕੋਈ ਵਿਚਾਰ
ਨਹੀਂ, ਸਾਰੀ ਉਲਟ ਲਾਏ ਹੋਏ ਨੇ।
ਪ੍ਰਭ ਕੈ ਸਿਮਰਨ, ਸਿਮਰਨ ਵੀ ਸ਼ਾਰੀ ਨਾਲ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ।
ਜਮ ਦਾ ਦੁੱਖ ਹੈ ਜਿਹੜਾ ਨਸ ਜਾਂਦਾ। ਜਮ ਕੀ ਹੈ? ਜਮ ਕੀ ਹੈ? ਭਰਮ। ਦੁਬਾਰਾ ਭਰਮ ਨਹੀਂ ਆਉਂਦਾ ਨੇੜੇ, ਪਹਿਲਾਂ ਭਰਮ ਦਾ ਹੋ ਜਾਂਦਾ ਵੀ ਜਾਂਦਾ ਫੁੱਟ। ਜਮ ਦਾ ਦੁੱਖ ਫੇਰ ਖਤਰਾ ਨੀ ਰਹਿੰਦਾ ਜਮ ਦੇ ਦੁੱਖ ਤੋਂ। ਭਰਮ ਚ ਫੇਰ ਨੀ ਭਰਮ ਹੁੰਦਾ ਪੈਦਾ ਉਧਰ, ਪ੍ਰਭ ਦਾ ਸਿਮਰਨ ਜੇ ਚਾਲੂ ਰਹੇ ਤਾਂ ਭਰਮ ਦਾ ਕੋਈ ਖਤਰਾ ਨੀ। ਜੇ ਬੰਦ ਹੋ ਗਿਆ ਸਿਮਰਨ ਫਿਰ ਖਤਰਾ ਹੀ ਖਤਰਾ। ਇਸ ਭੈ ਵਿਚ ਭਗਤੀ ਹੈ ਕਿ ਸਿਮਰਨ ਬੰਦ ਹੁੰਦੀ ਸਾਰੇ ਸਦਾ ਖੁਆਰੀ, ਜਦੇ ਖੁਆਰੀ ਸ਼ੁਰੂ ਹੋ ਜਾਣੀ ਇਹ ਭੈ ਹੈ, ਪਾਰੀ ਨਾ ਦੁਬਾਰਾ ਹੋ
ਜਾਵੇ।
ਇਹ ਭੈ ਤੇ ਇਹ ਭੈ ਨੂੰ ਚੇਤੇ ਚ ਬਸਾਏ ਤੇ ਬਿਨਾ ਚੇਤੇ ਰੱਖੇ ਬਿਨਾ ਭਗਤੀ ਲਗਾਤਾਰ ਸਿਮਰਨ ਨਹੀਂ ਹੋ ਸਕਦਾ। ਔਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਹੇ ਵਿਆਪੇ ਜਾ ਕੋੜ ਤੇ ਹਰੀ। ਜੇ ਸਿਮਰਨ ਬੰਦ ਹੋ ਗਿਆ ਜਦੇ ਖੁਆਰੀ ਸ਼ੁਰੂ ਹੋ ਜਾਣੀ ਹੈ। ਕਿਸੇ ਗੱਲ ਨੂੰ ਕਿਹਾ ਭੈ ਵਿੱਚ ਭਗਤ ਨਾ ਹੋਏ ਤੇਰੀ, ਅਸੇ ਹੀ ਭਾਇਆ ਦੁਬਾਰਾ ਖੁਆਰੀ ਦਾ ਭਾਇਆ, ਤਾਂ ਸਾਥ ਸਾਥ ਸਿਮਰਨ ਚੱਲਦਾ ਵਰਨਾ ਨਹੀਂ ਚੱਲ ਸਕਦਾ। ਇਹ ਬਹੁਤ ਗਹਿਰਾਈ ਦੀ ਗੱਲ ਹੈ।
ਠੀਕ ਹੈ,
ਜੇ ਵਿਚਾਰੀ ਜਾਵੇ ਤਾਂ ਗਹਿਰਾਈ ਦੀ ਹੈ, ਨਾ ਵਿਚਾਰੀ ਜਾਵੇ ਤੁਹਾਡੇ ਕੋਲ ਹੈਗਾ ਹੀ ਸਾਰੇ ਅਰਥ ਕੀਤੇ ਹੋਏ।
ਹਾਂਜੀ, ਪ੍ਰਭ ਕੈ ਸਿਮਰਨ ਕਾਲ ਪਰ ਹਰੈ।
ਪ੍ਰਭ ਦੇ ਸਿਮਰਨ ਨਾਲ ਕਾਲ ਜਿਹੜਾ ਹੈਗਾ, ਕਾਲ ਪਰ ਹਰੈ, ਦੂਰ ਹੋ ਗਿਆ ਕਾਲ, ਕਿਉਂ ਕਾਲ ਤਾਂ ਸਰੀਰ ਨਾਲ ਮਾਇਆ ਨਾਲ ਸੀ। ਰਾਮ ਗਰਭ ਦੇ ਵਿੱਚ ਕਾਲ ਸੀ, ਰਾਮ ਗਰਭ ਤੇ ਬਾਹਰ ਹੋ ਗਿਆ ਕਾਲ, ਉੱਥੇ ਕਿੱਥੇ ਹੈ? ਸਾਗਰ ਵਿੱਚ ਕਾਲ ਸੀ, ਸੁੱਖ ਸਾਗਰ ਵਿੱਚ ਕਾਲ ਹੁੰਦਾ ਹੀ ਨਹੀਂ।
ਠੀਕ ਹੈ,
ਆਦ ਸੱਚ ਨਾਲ ਜੁੜ ਗਿਆ, ਆਪਣੇ ਅਤੀਤ ਨਾਲ ਜੁੜ ਗਿਆ, ਤਾਂ ਕਾਲ ਪਰ ਹਰੇ ਹੈ। ਇਹਨਾਂ ਕਾਲ ਕਿੱਥੇ? ਜਿੰਨਾ ਚਿਰ ਸ਼ਰੀਰ ਨਾਲ ਜੁੜਿਆ ਅਕਾਲ ਤਾਂ ਹੈ ਉਹ।
ਠੀਕ ਹੈ ਜੀ।
ਕਿਆ ਜੂਨ ਦਾ ਆਉਣ ਜਾਣ ਮੁੱਕ ਗਿਆ ਗਾਹਾਂਗਾ, ਅਸੀਂ ਕੱਲ ਪਰ ਹੈ।
ਠੀਕ ਹੈ ਜੀ।
ਕੱਲ ਨੀ ਹੈ ਉੱਥੇ। ਕਿੱਥੇ ਬਿਰਤਰ ਜਨਮ ਜਰਾਨਾ ਉੱਥੇ ਬਹੁਤ ਹੈ, ਜਨਮ ਜਰਾ ਨਾਨਕ ਬੰਦਾ ਕਰਦਾ ਹਾਂ ਜਿੱਥੇ ਬਿਰਤਰ ਨਾ ਜਨਮ ਜਰੋ ਜਨਮ ਨੂੰ ਬਹੁਤ ਹੈ।
ਠੀਕ ਹੈ।
ਉੱਥੇ ਸਿਮਰਨ ਹੁੰਦਾ ਜਾ ਕੇ, ਸਿਮਰਨ ਦੀ ਅਵਸਥਾ ਉਹ ਹੈ। ਇਹਨਾਂ ਦਾ ਜੋ ਮਨ ਨਹੀਂ ਟਿਕਦਾ ਸਿਮਰਨ, ਮਨ ਟਿਕਾਉਣ ਵਾਸਤੇ ਕਰ ਲੈਂਦੇ ਸਿਮਰਨ, ਖਬਰ ਇਹਨਾਂ ਦਾ ਸਿਮਰਨ। ਔਰ ਜਿਹੜਾ ਮਨ ਟਿਕਾਉਣ ਵਾਸਤੇ ਸਿਮਰਨ, ਉਹ ਸਿਮਰਨ ਹੁੰਦਾ ਹੀ ਨੀ, ਉਹਦੇ ਨਾਲ ਇੱਥੇ ਕਿਸੇ ਦਾ ਮਨ ਟਿਕਿਆ ਹੀ
ਨਹੀਂ।
ਉਹਨੇ ਟਿਕਣਾ ਮਨ ਟਿਕਦਾ ਗੁਰਮਤ ਦੇ ਗਿਆਨ ਨਾਲ, ਗੁਰਮਤ ਨੂੰ ਸਮਝਣ ਨਾਲ, ਗੁਰਮਤ ਨੂੰ ਬੋਲਣ ਨਾਲ ਫਿਰ ਟਿਕਦਾ।
ਪ੍ਰਭ ਕੇ ਸਿਮਰਨ ਦੁਸ਼ਮਣ ਤਰ,
ਦੁਸ਼ਮਣ ਸਾਰੇ ਰਾਜਾ ਦੇ ਬਕਾਰ ਨੇ ਮਰੇ ਹੋ ਜਾ ਮੇਰੇ, ਦੁਸ਼ਮਣ ਕੌਣ ਨੇ ਸਾਡੇ? ਬਕਾਰ ਦੁਸ਼ਮਣ ਹੈ ਨਾ, ਦੁਸ਼ਮਣ ਬਾਹਰ ਤਾਂ ਕੋਈ ਵੈਰੀ ਵਗੈਰਾ ਨਾ ਹੁੰਦਾ ਹੀ ਨੀ। ਇਹਨਾਂ ਦੇ ਦੁਸ਼ਮਣ ਪਤਾ ਨੀ ਕੌਣ ਨੇ, ਇਹ ਦੁਸ਼ਮਣ ਬਾਹਰ ਬੰਦੀ ਜਾਂਦੇ ਨੇ, ਕੁਰਬਾਨੀ ਬੰਦੀ ਨੀ, ਗੁਰਬਾਣੀ ਗੁਰੂ ਉਪਦੇਸ਼ ਦਿੰਦੀ ਹੈ ਵੀ ਬਾਹਰ ਤੁਹਾਡਾ ਨੀ ਕੋਈ ਦੁਸ਼ਮਣ।
ਠੀਕ ਹੈ।
ਤੁਸੀਂ ਕਿਸੇ ਨੂੰ ਦੁਸ਼ਮਣ ਨੀ ਸਮਝਣਾ, ਤੁਹਾਨੂੰ ਪਿਆ ਕੋਈ ਸਮਝੀ ਜਾਵੇ, ਪਰਮੇਸ਼ਰ ਦੇ ਹੁਕਮ ਨਾਲ, ਉਹਦੇ ਹੁਕਮ ਬਿਨਾਂ ਨਹੀਂ ਹੁੰਦਾ। ਇਸ ਕਰਕੇ ਕਿਸੇ ਨੂੰ ਤੁਸੀਂ ਵੈਰੀ ਬਗਾਨਾ ਨਾ ਬੋਲੂ, ਤੁਹਾਨੂੰ ਕੋਈ ਬੰਦਾ ਪਿਆ ਬੰਦੀ ਜਾਵੇ, ਫਿਰ ਦੁਸ਼ਮਣ ਰਹਿ ਕੌਣ ਗਏ? ਵਕਾਰ ਦੁਸ਼ਮਣ ਨੇ ਸਾਡੇ, ਉਹ ਸਾਨੂੰ ਮਿੱਤਰ ਲੱਗਦੇ ਨੇ, ਮਿੱਤਰ ਬਣ ਕੇ ਰੱਖੇ ਨੇ ਅਸੀਂ ਸਾਰੇ ਘਰ, ਉਹ ਸਾਨੂੰ ਤਾਂ ਮਿੱਤਰ ਨਾਲ ਦੁਸ਼ਮਣ ਦੀ ਪਛਾਣ ਨਹੀਂ ਹੈ। ਪੰਜਵੇਂ ਪਾਤਸ਼ਾਹ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਕੋਈ ਜਾਣੇ
ਕੌਣ ਜਹਾਂ ਜਗਮੀ, ਉਹਦੇ ਨੌਵੇਂ ਪਾਤਸ਼ਾਹ
ਕੌਣ ਜਹਾਂ ਜਗਮੀ, ਇਹ ਜੱਗ ਚ ਮਿੱਤਰ ਕੌਣ ਹੈ ਤਾਂ ਕੋਈ ਵਿਹਲਾ ਜਾ, ਆਹੀ ਗੱਲ ਹੈ। ਹੁਣ ਦੁਸ਼ਮਣ ਕੌਣ ਸਮਝਾਂਗੇ ਅਸੀਂ, ਦੁਸ਼ਮਣ ਅਸੀਂ ਤਾਂ ਵਾਲ ਲੈ ਦੁਸ਼ਮਣ ਸਮਝ
ਲਾਂਗੇ,
ਸਾਡੇ ਜੀ ਅੱਜ ਜਿਹਾ ਵਿਚਾਰਧਾਰਾ ਸਾਡੀ ਨਹੀਂ ਮਿਲਦੀ, ਸਾਡੇ ਦੁਸ਼ਮਣ ਨੇ ਸਾਡੇ, ਉਹ ਦੁਸ਼ਮਣ ਨੀ ਸਾਡੇ ਤਾਂ ਸਟੂਡੈਂਟ ਨੇ, ਉਹ ਦੁਸ਼ਮਣ ਕਿੱਥੇ ਨੇ? ਜਿਹਨਾਂ ਦੀ ਵਿਚਾਰਧਾਰਾ ਗੁਰਮਤ ਨਹੀਂ ਹੈ ਸਾਡੇ ਸਟੂਡੈਂਟ ਨੇ, ਉਹ ਸਟੂਡੈਂਟ ਦੁਸ਼ਮਣ ਨੀ ਹੁੰਦੇ, ਅਸੀਂ ਤਾਂ ਉਹਨਾਂ ਨੂੰ ਪੜ੍ਹਾਉਣੀ ਹੈ ਗੁਰਮਤ, ਉਹ ਮੰਨਣ ਨਾ ਮੰਨਣ ਦੂਸਰੀ ਗੱਲ ਹੈ, ਜੇ ਨਹੀਂ ਮੰਨਣਗੇ ਸਾਡੇ ਨਾਲ ਦੁਸ਼ਮਣੀ, ਦੁਸ਼ਮਣੀ ਸੱਚ ਨਾਲ ਹੈ ਉਹਨਾਂ ਦੀ, ਫਿਰ ਸਾਡੇ ਨਾਲ ਕਾਹਦੀ ਹੈ? ਜਿਹੜਾ ਸੱਚ ਦਾ ਵਿਰੋਧੀ ਹੈ, ਸੱਚ ਦਾ ਦੁਸ਼ਮਣ ਸਾਡਾ ਕਾਹਦਾ? ਉਹ ਪੜ੍ਹਾਈ ਦਾ ਦੁਸ਼ਮਣ ਹੈ, ਟੀਚਰ ਦਾ ਦੁਸ਼ਮਣ ਨੀ ਕੋਈ ਹੁੰਦਾ, ਉਹ ਤਾਂ ਆਪਣੀ ਅਕਲ ਦਾ ਵੈਰੀ ਹੈ, ਆਪਣਾ ਹੀ ਵਿਗਾੜੂ, ਕੋਈ ਸਾਡਾ ਕੀ ਵਿਗਾੜ ਨਾ ਉਹਨੇ, ਆਪਣੇ ਪੈਰ ਕੁਹਾੜਾ ਮਾਰਦਾ, ਥੋੜਾ ਦੱਸੋ ਕੀ ਵਿਗਾੜਦਾ।
ਪ੍ਰਭ ਕੇ ਸਿਮਰਨ ਦੁਸ਼ਮਣ ਤਰ, ਮਤਲਬ ਜਿਹੜੇ ਅੰਦਰਲੇ ਦੁਸ਼ਮਣ ਹੈ ਇਹ ਦੂਰ ਹੋ ਜਾਂਦੇ। ਠੀਕ ਹੈ ਜੀ।
ਇਹੀ ਦੁਸ਼ਮਣ ਨੇ ਸਾਡੇ, ਆਤਮਾ ਦੇ ਦੁਸ਼ਮਣ ਕੌਣ ਨੇ?
ਠੀਕ ਹੈ ਜੀ।
ਆਤਮਾ ਦੇ ਲੈਵਲ ਦੇ ਦੁਸ਼ਮਣ ਨੇ ਸਾਡੇ।
ਠੀਕ ਹੈ।
ਸਰੀਰ ਦੇ ਲੈਵਲ ਤੇ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਸਾਨੂੰ।